ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਗ੍ਰੀਸ ਵਿੱਚ ਇੱਕ ਰੇਲ ਹਾਦਸੇ ਵਿੱਚ ਘੱਟੋ ਘੱਟ 26 ਲੋਕਾਂ ਦੀ ਮੌਤ। ਆਸਟ੍ਰੇਲੀਆ ਦੀ ਆਰਥਿਕਤਾ ਵਿੱਚ ਹੋਇਆ ਉਮੀਦ ਨਾਲੋਂ ਘੱਟ ਵਾਧਾ। ਅਤੇ ਖੇਡਾਂ ਵਿੱਚ ਸੱਟ ਲੱਗਣ ਤੋਂ ਬਾਅਦ ਟੈਨਿਸ ਕੋਰਟ ਵਿੱਚ ਵਾਪਸੀ ਤੇ ਨੋਵੈਕ ਜੋਕੋਵਿਚ ਨੇ ਜਿੱਤ ਕੀਤੀ ਦਰਜ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਗ੍ਰੀਸ ਵਿੱਚ 2 ਟ੍ਰੇਨਾਂ ਦੀ ਆਮੋ ਸਾਹਮਣੀ ਟੱਕਰ ਵਿੱਚ ਘੱਟੋ ਘੱਟ 26 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ ਘੱਟ 85 ਹੋਰ ਲੋਕ ਜ਼ਖਮੀ ਹੋ ਗਏ ਨੇ। ਇਹ ਹਾਦਸਾ ਗ੍ਰੀਸ ਦੇ ਲਰੀਸਾ ਸ਼ਹਿਰ ਦੇ ਬਾਹਰ ਵਾਪਰਿਆ ਏ। ਐਥੀਨਸ ਤੋਂ ਉੱਤਰੀ ਸ਼ਹਿਰ ਥੈਸਾਲੋਨੀਕੀ ਜਾ ਰਹੀ ਇੱਕ ਯਾਤਰੀ ਰੇਲ ਗੱਡੀ ਇੱਕ ਮਾਲ ਗੱਡੀ ਨਾਲ ਜਾ ਟਕਰਾਈ। ਯਾਤਰੀ ਰੇਲ ਗੱਡੀ ਦੇ ਪਹਿਲੇ 4 ਡੱਬੇ ਪਟੜੀ ਤੋਂ ਉਤਰ ਗਏ ਅਤੇ ਪਹਿਲੇ 2 ਡੱਬੇ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਏ। ਕਰੀਬ 250 ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਕੇ ਬੱਸਾਂ ਰਾਹੀਂ ਥੈਸਾਲੋਨੀਕੀ ਪਹੁੰਚਾਇਆ ਗਿਆ ਏ। ਉਨ੍ਹਾਂ ਵਿੱਚੋਂ ਇੱਕ ਸਟਰਜੀਓਸ ਮੇਨੇਨਿਸ ਦਾ ਕਹਿਣਾ ਏ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਇਕਦਮ ਹਫੜਾ ਤਫੜੀ ਅਤੇ ਡਰਾਉਣਾ ਮਾਹੌਲ ਪੈਦਾ ਹੋ ਗਿਆ ਸੀ।
We heard a big bang. It was 10 nightmarish seconds. We were turning over in the wagon until we fell on our sides and until the commotion stopped. Then there was panic, cables, everywhere there was fire. The fire was immediate. As we were turning over, we were being burned. Fire was left and right.
ਫੈਡਰਲ ਖਜ਼ਾਨਚੀ ਜਿਮ ਚਾਲਮਰਸ ਆਸਟ੍ਰੇਲੀਆ ਨੂੰ ਵਧੇਰੇ ਉਤਪਾਦਕ ਬਣਾਉਣ ਦੀ ਕੁੰਜੀ ਵਜੋਂ ਟੈਕਨੋਲੋਜੀ ਦੇ ਅਨੁਕੂਲ ਹੋਣ ਵਿੱਚ ਲੋਕਾਂ ਦੀ ਮਦਦ ਕਰਨ ਤੇ ਧਿਆਨ ਕੇਂਦਰਿਤ ਕਰ ਰਹੇ ਨੇ। ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ ਆਸਟ੍ਰੇਲੀਅਨ ਅਰਥਚਾਰੇ ਨੇ ਉਮੀਦ ਨਾਲੋਂ ਘੱਟ ਵਾਧਾ ਦਰਜ ਕੀਤਾ ਏ। ਆਰਥਿਕਤਾ ਵਿੱਚ ਗਤੀਵਿਧੀ ਦਾ ਮੁੱਖ ਮਾਪਦੰਡ ਕੁੱਲ ਘਰੇਲੂ ਉਤਪਾਦ ਦਸੰਬਰ ਦੀ ਤਿਮਾਹੀ ਵਿੱਚ 0.5% ਵਧਿਆ ਏ। ਇਸ ਵਿੱਚ ਵਾਧਾ ਦਰ 0.8% ਤੇ ਰਹੇਗੀ, ਜਦਕਿ ਸਾਲਾਨਾ ਵਾਧਾ ਹੁਣ 2.7% ਤੇ ਹੈ। ਡਾਕਟਰ ਚਾਲਮਰਸ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਟੈਕਨੋਲੋਜੀ ਲੋਕਾਂ ਦੀ ਦੋਸਤ ਹੈ, ਨਾ ਕਿ ਉਹਨਾਂ ਦੀ ਦੁਸ਼ਮਣ ਹੈ।
When it comes to productivity, it will be all about how we invest in our people so that they can adapt and adopt technology, so technology works for people, not against them. That's the productivity task for us.
ਦੂਜੇ ਪਾਸੇ ਮਹਿੰਗਾਈ ਅਰਥਸ਼ਾਸਤਰੀਆਂ ਦੀ ਉਮੀਦ ਨਾਲੋਂ ਜ਼ਿਆਦਾ ਤੇਜ਼ੀ ਨਾਲ ਘਟ ਰਹੀ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਤਾਜ਼ਾ ਅੰਕੜੇ ਜਾਰੀ ਕੀਤੇ ਨੇ। ਰਿਟੇਲ ਕੀਮਤਾਂ ਵਿੱਚ ਜਨਵਰੀ ਤੱਕ ਸਾਲ ਵਿੱਚ 7.4% ਵਾਧਾ ਦਰਜ ਹੋਇਆ ਏ। ਹਾਲਾਂਕਿ ਇਹ ਅਜੇ ਵੀ ਕਾਫ਼ੀ ਉੱਚਾ ਏ। ਇਹ ਦਸੰਬਰ ਵਿੱਚ ਸਾਲ ਵਿੱਚ 8.4% ਤੋਂ ਹੇਠਾਂ ਆ ਗਿਆ ਏ ਅਤੇ ਅਨੁਮਾਨਿਤ ਅੰਕੜੇ ਤੋਂ ਹੇਠਾਂ ਏ, ਜੋ ਕਿ 8.1% ਸੀ। ਜਨਵਰੀ ਵਿੱਚ ਸਭ ਤੋਂ ਮਹੱਤਵਪੂਰਨ ਕੀਮਤਾਂ ਵਿੱਚ ਵਾਧਾ ਦਸੰਬਰ ਦੀਆਂ ਸਮਾਨ ਸ਼੍ਰੇਣੀਆਂ ਵਿੱਚ ਹੋਇਆ ਏ, ਜਿਨ੍ਹਾਂ ਵਿੱਚ ਮਨੋਰੰਜਨ ਅਤੇ ਸੱਭਿਆਚਾਰ, ਜੋ ਕਿ 10.2% ਵਧਿਆ ਏ, ਰਿਹਾਇਸ਼, ਜਿਸ ਵਿੱਚ 9.8% ਵਾਧਾ ਹੋਇਆ ਏ, ਅਤੇ ਭੋਜਨ ਅਤੇ ਗੈਰ ਸ਼ਰਾਬ ਪੀਣ ਵਾਲੇ ਪਦਾਰਥ, ਜੋ ਕਿ 8.2% ਵੱਧ ਗਏ ਨੇ। ਭੋਜਨ ਦੀਆਂ ਕੀਮਤਾਂ ਵਧਣ ਦਾ ਅਪਵਾਦ ਫਲ ਅਤੇ ਸਬਜ਼ੀਆਂ ਦੀਆਂ ਕੀਮਤਾਂ ਸਨ, ਜੋ ਕਿ ਅਸਲ ਵਿੱਚ ਜਨਵਰੀ ਵਿੱਚ 2.3% ਘਟੀਆਂ ਨੇ। ਰਿਜ਼ਰਵ ਬੈਂਕ ਉੱਚ ਮਹਿੰਗਾਈ ਨਾਲ ਨਜਿੱਠਣ ਲਈ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਕਰ ਰਿਹਾ ਏ। ਉਧਰ ਜੇਕਰ ਸਰਕਾਰ ਦੀਆਂ ਨੀਤੀਆਂ ਦੀ ਗੱਲ ਕਰੀਏ ਤਾਂ ਵਿਰੋਧੀ ਧਿਰ ਵਾਅਦਾ ਕਰ ਰਿਹਾ ਏ ਕਿ ਇਹ ਸੁਪਰ ਐਨੂਏਸ਼ਨ ਤੇ ਟੈਕਸ ਵਿੱਚ ਫੈਡਰਲ ਸਰਕਾਰ ਦੀਆਂ ਤਬਦੀਲੀਆਂ ਨੂੰ ਉਲਟਾ ਦੇਵੇਗਾ। 2025-26 ਵਿੱਤੀ ਸਾਲ ਤੋਂ ਲਿਆਂਦੀਆਂ ਜਾਣ ਵਾਲੀਆਂ ਤਬਦੀਲੀਆਂ ਇਹ ਯਕੀਨੀ ਬਣਾਉਣਗੀਆਂ ਕਿ $3 million ਤੋਂ ਵੱਧ ਦੇ ਸੁਪਰ ਐਨੂਏਸ਼ਨ ਦੇ ਬਕਾਏ ਤੇ 15% ਦੀ ਮੌਜੂਦਾ ਦਰ ਦੀ ਬਜਾਏ 30% ਟੈਕਸ ਲਗਾਇਆ ਜਾਵੇ। ਖਜ਼ਾਨਚੀ ਜਿਮ ਚਾਲਮਰਜ਼ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਮਾਮੂਲੀ ਅਤੇ ਆਰਥਿਕ ਤੌਰ ਤੇ ਜ਼ਿੰਮੇਵਾਰ ਨੇ। ਪਰ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਦਾ ਕਹਿਣਾ ਹੈ ਕਿ ਸਰਕਾਰ ਆਸਟ੍ਰੇਲੀਆ ਵਾਸੀਆਂ ਤੇ ਹਮਲਾ ਕਰ ਰਹੀ ਹੈ ਅਤੇ ਦਾਅਵਾ ਕੀਤਾ ਕਿ ਤਬਦੀਲੀਆਂ ਦਰਸਾਉਂਦੀਆਂ ਨੇ ਕਿ ਸਰਕਾਰ ਭਰੋਸੇਮੰਦ ਨਹੀਂ ਹੈ।
You can understand why a lot of Australians are really scratching their head about a prime minister that they now can't trust, a treasurer that they can't trust, and their own superannuation money is under attack from the Labor Party. We've now seen the first change of what I think will be many changes in the superannuation and tax space over the term of this government and into the next term of government if they're re-elected. We're absolutely dead against it, and we will repeal it.
ਅਰਬਪਤੀ ਐਂਡਰਿਊ ਫੋਰੈਸਟ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਕੋਲ ਆਪਣੇ ਨਵਿਆਉਣਯੋਗ ਹਾਈਡਰੋਜਨ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਜਾਂ ਇਸ ਦੇ ਕੁਦਰਤੀ ਸਰੋਤ ਨੂੰ ਗਵਾਉਣ ਦਾ ਜੋਖਮ ਲੈਣ ਲਈ ਸਿਰਫ ਇੱਕ ਸਾਲ ਦਾ ਸਮਾਂ ਏ। ਸ੍ਰੀ ਫੋਰੈਸਟ ਨੇ ਸਿਡਨੀ ਵਿੱਚ ਵਪਾਰਕ ਨੇਤਾਵਾਂ ਦੀ ਇੱਕ ਮੀਟਿੰਗ ਵਿੱਚ ਦੱਸਿਆ ਕਿ ਉਸ ਦੀ ਹਰਤ ਊਰਜਾ ਫਰਮ ਫੋਰਟੈਸਕਿਊ ਫਿਊਚਰ ਇੰਡਸਟਰੀਜ਼ ਨੇ ਆਸਟ੍ਰੇਲੀਅਨ ਇੰਜੀਨੀਅਰਿੰਗ ਅਤੇ ਲੀਡਰਸ਼ਿਪ ਹੁਨਰ ਨੂੰ ਉੱਤਰੀ ਅਮਰੀਕਾ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਏ। ਸੰਯੁਕਤ ਰਾਜ ਨੇ ਪਿਛਲੇ ਅਗਸਤ ਵਿੱਚ $1 ਟ੍ਰਿਲੀਅਨ ਦੇ ਲਗਭਗ 3/4 ਮੁੱਲ ਦਾ ਇੱਕ ਪ੍ਰੋਤਸਾਹਨ ਪੈਕੇਜ ਪਾਸ ਕੀਤਾ ਸੀ ਜੋ ਕਿ ਜ਼ਿਆਦਾਤਰ ਨਵਿਆਉਣਯੋਗ ਊਰਜਾ ਤੇ ਕੇਂਦਰਿਤ ਸੀ। ਸ੍ਰੀ ਫੋਰੈਸਟ ਦੇ ਐਨਾਲਿਸਿਸ ਨੂੰ ਕਲੀਨ ਐਨਰਜੀ ਕੌਂਸਲ ਦੁਆਰਾ ਸਮਰਥਨ ਪ੍ਰਾਪਤ ਹੈ ਅਤੇ ਸਲਾਹਕਾਰ ਫਰਮ ਡੇਲੋਇਟ ਐਕਸੈਸ ਇਕਨੋਮਿਕਸ ਨੇ ਹਾਲ ਹੀ ਵਿੱਚ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਏ ਕਿ ਆਸਟ੍ਰੇਲੀਆ US ਤਬਦੀਲੀਆਂ ਦੇ ਜਵਾਬ ਦੇ ਬਿਨਾਂ 2050 ਤੱਕ ਪ੍ਰਤੀ ਸਾਲ 65% ਘੱਟ ਹਾਈਡਰੋਜਨ ਦਾ ਨਿਰਯਾਤ ਕਰੇਗਾ। ਉਧਰ ਕੁਈਨਜ਼ਲੈਂਡ ਦੀ ਟੋਇਆ ਅਕੋਰਡਿੰਗਲੀ ਦੇ ਕਤਲ ਦੇ ਸ਼ੱਕੀ ਵਿਅਕਤੀ ਨੂੰ ਆਸਟ੍ਰੇਲੀਆ ਦੇ ਹਵਾਲੇ ਕਰ ਦਿੱਤਾ ਗਿਆ ਏ। 38 ਸਾਲਾ ਰਾਜਵਿੰਦਰ ਸਿੰਘ ਜੋ ਕਿ ਆਸਟ੍ਰੇਲੀਆ ਦਾ ਨਾਗਰਿਕ ਹੈ ਨੂੰ ਦਿੱਲੀ ਤੋਂ ਮੈਲਬਰਨ ਲਿਆਂਦਾ ਗਿਆ ਏ। ਕੁਈਨਜ਼ਲੈਂਡ ਪੁਲਿਸ ਹੁਣ ਮਿਸ ਕੌਡਿੰਗਲੇ ਦੇ ਕਤਲ ਬਾਰੇ ਪੁੱਛਗਿੱਛ ਕਰਨ ਲਈ ਉਸ ਨੂੰ ਕੁਈਨਜ਼ਲੈਂਡ ਲਿਜਾਣ ਲਈ ਅਰਜ਼ੀ ਦੇਵੇਗੀ। 24 ਸਾਲਾ ਮਿਸ ਕੌਡਿੰਗਲੇ ਦੀ ਲਾਸ਼ ਰੇਤ ਦੇ ਟਿੱਬਿਆਂ ਵਿੱਚ ਮਿਲੀ ਸੀ ਜਦੋਂ ਉਹ 2018 ਵਿੱਚ ਆਪਣੇ ਕੁੱਤੇ ਨੂੰ ਕੇਨਸ ਦੇ ਉੱਤਰ ਵਿੱਚ ਵੈਂਗਟੀ ਬੀਚ ਤੇ ਸੈਰ ਕਰਾਉਣ ਲਈ ਲੈ ਕੇ ਗਈ ਸੀ। ਰਾਜਵਿੰਦਰ ਸਿੰਘ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਫਲਾਈਟ ਵਿੱਚ ਸਵਾਰ ਹੋ ਕੇ ਭਾਰਤ ਚਲਾ ਗਿਆ ਸੀ ਜਿਸ ਦੀ 4 ਸਾਲਾਂ ਦੀ ਲੰਬੀ ਭਾਲ ਪਿਛਲੇ ਸਾਲ ਦਸੰਬਰ ਵਿੱਚ ਦਿੱਲੀ ਵਿੱਚ ਉਸ ਦੀ ਗ੍ਰਿਫਤਾਰੀ ਨਾਲ ਖਤਮ ਕੀਤੀ ਗਈ। ਕੁਈਨਜ਼ਲੈਂਡ ਸਰਕਾਰ ਨੇ ਉਸ ਨੂੰ ਫੜਨ ਵਾਲੀ ਜਾਣਕਾਰੀ ਲਈ $10,00,000 ਦਾ ਇਨਾਮ ਰੱਖਿਆ ਸੀ। ਕੁਈਨਜ਼ਲੈਂਡ ਦੇ ਪ੍ਰੀਮੀਅਰ ਐਨਾਸਟਾਸੀਆ ਪਾਲੋਸ਼ੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਵਾਲਗੀ ਨਾਲ ਮਿਸ ਕੌਡਿੰਗਲੇ ਦੇ ਪਰਿਵਾਰ ਨੂੰ ਦਿਲਾਸਾ ਮਿਲੇਗਾ।
Can I say how thankful we are for the police investigation here? Like, it has been phenomenal to track this person down in India and to do the extradition here. And hopefully it will give Toya's family a sense of comfort to know that the police did everything within their means for justice.
SBS ਆਡੀਓ ਆਪਣੇ ਪ੍ਰਸਾਰਣ ਵਿੱਚ 4 ਨਵੀਆਂ ਭਾਸ਼ਾਵਾਂ ਜੋੜਨ ਜਾ ਰਿਹਾ ਹੈ। ਬਿਸਲਾਮਾ ਜੋ ਕਿ ਵੈਨੂਆਟੋ ਵਿੱਚ ਬੋਲੀ ਜਾਂਦੀ ਹੈ, ਮਲੇ ਓਰੋਮੋ ਜੋ ਕਿ ਇਥੋਪੀਆ ਅਤੇ ਪੱਛਮੀ ਅਫਰੀਕਾ ਦੇ ਵੱਡੇ ਹਿੱਸਿਆਂ ਵਿੱਚ ਵਰਤੀ ਜਾਂਦੀ ਹੈ, ਅਤੇ ਟੇਟਮ ਜੋ ਕਿ ਤਿਮੋਰ ਲੈਸਟੇ ਅਤੇ ਪੱਛਮੀ ਤਿਮੋਰ ਵਿੱਚ ਵਰਤੀ ਜਾਂਦੀ ਹੈ। SBS ਤੇਲਗੂ ਭਾਸ਼ਾ ਨੂੰ ਦੁਬਾਰਾ ਪੇਸ਼ ਕਰਕੇ ਆਪਣੀ ਪੰਜਾਬੀ ਅਤੇ ਨੇਪਾਲੀ ਭਾਸ਼ਾ ਦੀਆਂ ਟੀਮਾਂ ਨੂੰ ਵਧਾ ਕੇ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਨੌਜਵਾਨ ਦਰਸ਼ਕਾਂ ਲਈ ਇੱਕ ਅੰਗਰੇਜ਼ੀ ਭਾਸ਼ਾ ਪੋਡਕਾਸਟ ਸ਼ੁਰੂ ਕਰਕੇ ਆਸਟ੍ਰੇਲੀਆ ਵਿੱਚ ਵੱਧ ਰਹੇ ਦੱਖਣੀ ਏਸ਼ੀਆਈ ਭਾਈਚਾਰੇ ਦਾ ਵੀ ਸਮਰਥਨ ਕਰ ਰਿਹਾ ਹੈ ਜੋ ਕਿ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਮਦਦ ਕਰੇਗਾ ਅਤੇ ਆਸਟ੍ਰੇਲੀਆ ਦੇ ਅੰਦਰ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਭਾਸ਼ਾ ਦੀ ਸੰਭਾਲ ਵਿੱਚ ਸਹਾਇਤਾ ਲਈ SBS ਸਵਦੇਸ਼ੀ ਭਾਸ਼ਾਵਾਂ ਵਿੱਚ ਵੀ ਸਮੱਗਰੀ ਤਿਆਰ ਕਰੇਗਾ। SBS ਆਡੀਓ ਕੁੱਲ 63 ਭਾਸ਼ਾਵਾਂ ਵਿੱਚ ਪ੍ਰਸਾਰਿਤ ਹੋਵੇਗਾ। ਤਾਜ਼ਾ ਮਰਦਮਸ਼ੁਮਾਰੀ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ 5.6 ਮਿਲੀਅਨ ਆਸਟ੍ਰੇਲੀਆ ਵਾਸੀ ਹੁਣ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕਈ ਹੋਰ ਭਾਸ਼ਾਵਾਂ ਬੋਲਦੇ ਨੇ। ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਟੈਨਿਸ ਵਿੱਚ ਨੋਵੈਕ ਜੋਕੋਵਿਚ ਨੇ ਆਸਟ੍ਰੇਲੀਅਨ ਓਪਨ ਦੀ ਜਿੱਤ ਤੋਂ ਬਾਅਦ ਪੇਸ਼ੇਵਰ ਟੈਨਿਸ ਵਿੱਚ ਵਾਪਸੀ ਕੀਤੀ ਹੈ, ਪਰ ਉਸ ਨੂੰ ਇਸ ਵਾਪਸੀ ਲਈ ਸਖ਼ਤ ਮਿਹਨਤ ਕਰਨੀ ਪਈ ਹੈ। ਦੁਨੀਆ ਦੇ 130ਵੇਂ ਨੰਬਰ ਦੇ ਖਿਡਾਰੀ ਚੈੱਕ ਰਿਪਬਲਿਕ ਵਿੱਚ ਟੌਮਸ ਮਚਾਕ ਨੇ ਦੁਬਈ ਵਿੱਚ ਆਪਣੇ ਮੈਚ ਵਿੱਚ ਜੋਕੋਵਿਚ ਨੂੰ ਤੀਜੇ ਅਤੇ ਫਾਈਨਲ ਸੈੱਟ ਤੇ ਪਛਾੜ ਦਿੱਤਾ ਸੀ। ਜੋਕੋਵਿਚ ਨੇ 6-3, 3-6, 7-6 ਦੇ ਸੈੱਟਾਂ ਨਾਲ ਜਿੱਤ ਦਰਜ ਕੀਤੀ ਹੈ। ਜੋਕੋਵਿਚ ਨੇ ਆਸਟ੍ਰੇਲੀਆ ਵਿੱਚ ਜਿੱਤ ਤੋਂ ਬਾਅਦ ਹੈਮਸਟ੍ਰਿੰਗ ਦੀ ਸੱਟ ਤੋਂ ਰਿਕਵਰੀ ਲਈ ਟੈਨਿਸ ਤੋਂ ਕੁਝ ਸਮੇਂ ਲਈ ਬ੍ਰੇਕ ਲੈ ਲਿਆ ਸੀ। ਉਸਦਾ ਕਹਿਣਾ ਹੈ ਕਿ ਟੂਰਨਾਮੈਂਟ ਦੇ ਚਲਦਿਆਂ ਉਸ ਨੂੰ ਆਪਣੇ ਆਮ ਮਿਆਰ ਤੇ ਵਾਪਸ ਆਉਣ ਦੀ ਉਮੀਦ ਹੈ।
I demand the highest of standards and levels of and qualities of tennis and preparation that I can possibly get. I did struggle with the injury for several weeks and it took me a little bit of time to really get used to holding the racket. You know, I haven't played much tennis coming into Dubai. So I'm hoping that as the tournament progresses I can raise the level of tennis as well.
ਤੇ ਹੁਣ ਵੇਲਾ ਹੋ ਰਿਹਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 55 ਰੁਪਏ 72 ਪੈਸੇ, ਪਾਕਿਸਤਾਨ ਦੇ 176 ਰੁਪਏ 65 ਪੈਸੇ ਅਤੇ ਅਮਰੀਕਾ ਦੇ 67 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਹੁਣ ਵੇਲਾ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਤੇ ਬ੍ਰਿਸਬੇਨ ਜ਼ਿਆਦਾਤਰ ਧੁੱਪ ਚੜੀ ਰਹੇਗੀ, ਤਾਪਮਾਨ ਕ੍ਰਮਵਾਰ 37 ਅਤੇ 33 ਡਿਗਰੀ। ਐਡੀਲੇਡ, ਮੈਲਬਰਨ, ਹੋਬਾਰਟ ਅਤੇ ਕੈਨਬਰਾ ਕੁਝ ਹੱਦ ਤੱਕ ਬੱਦਲ ਛਾਏ ਰਹਿਣਗੇ, ਤਾਪਮਾਨ ਕ੍ਰਮਵਾਰ 24, 21, 21 ਅਤੇ 27 ਡਿਗਰੀ। ਸਿਡਨੀ ਦੇਰ ਸ਼ਾਮ ਮੀਂਹ ਪੈਣ ਦੇ ਆਸਾਰ ਨੇ, ਤਾਪਮਾਨ ਵੱਧ ਤੋਂ ਵੱਧ 28 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਭਾਰਸ ਨਾਗਪਾਲ।
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।